ਸਾਖੀ 33 ਗੁਰੂ ਪਰਿਵਾਰ ਡਰੋਲੀ ਪ੍ਰੇਮ ਮਗਨ ਦੋਨੋ ਪਏ ਰਹੀ ਨਾ ਦੇਹੇ ਸੰਭਾਰ ਰਾਮੋ ਤੇ ਸਾਈਂ ਦਾਸ ਜੀ ਦੀ ਪਿਆਰ ਖਿੱਚ ਵਰਣਨ ਕਰਦੇ ਪੁਰਾਣੇ ਲੇਖ ਲਿਖਦੇ ਹਨ। ਇਸ ਹਾਲ ਵਿੱਚ ਅੱਪੜ ਚੁੱਕੇ ਹਨ ਪਰ ਅਜੇ ਕੋਈ ਸੰਦੇਸ਼ਾ ਸੁੰਦਕ ਨਹੀਂ ਆਉਂਦੀ ਕਿ ਪਿਆਰੇ ਜੀ ਕਦ ਦਰਸ਼ਨ ਦਿੰਦੇ ਹਨ। ਭਾਈ ਜੀ ਦਾ ਸਤਸੰਗਤ ਦਾ ਪ੍ਰੇਮ ਇਸ ਹਾਲ ਵਿੱਚ ਜਾਰੀ ਹੈ। ਅੰਮ੍ਰਿਤ ਵੇਲੇ ਜਦ 5 ਘੜੀ ਰਾਤ ਰਹਿੰਦੀ ਹੈ ਤਾਂ ਦੀਵਾਨ ਵਿੱਚ ਵੀ ਅੱਪੜ ਜਾਂਦੇ ਪਰ ਕਥਾ ਵਾਰਤਾ ਬਚਨ ਬਿਲਾਸ ਵੱਲੋਂ ਚੁੱਪ ਰਹਿੰਦੇ ਹਨ। ਪ੍ਰਸਾਦ ਵੀ ਅੱਗੇ ਤੋਂ ਅਲਪ ਹੋ ਗਿਆ ਹੈ, ਨੀਂਦ ਵੀ ਘੱਟ ਗਈ ਹੈ। ਸਿਮਰਨ ਦਾ ਪ੍ਰਵਾਹ ਨਦੀ ਦੇ ਰੌਂ ਵਾਂਗੂ ਚੱਲਦਾ ਹੈ। ਸੁਰਤ ਸੁਖੀ ਹੈ ਪਰ ਧਿਆਨ ਪ੍ਰੀਤਮ ਵਿੱਚ ਮਗਨ ਹੈ। ਅਰੁੱਚੇ ਮਨ ਕਿਸੇ ਲਹਿਰ ਵਿੱਚ ਝੂਲਦੇ ਮਸਤ ਜਿਹੇ ਰਹਿੰਦੇ ਹਨ। ਇਹੋ ਹਾਲ ਰਾਮੋ ਦਾ ਹੈ। ਇੱਕ ਦਿਨ ਅਚਾਨਕ ਕਿਸੇ ਪਿਆਰੇ ਨੇ ਆ ਕੇ ਕਿਹਾ, ਭਾਈ ਸਾਹਿਬ ਜੀ, ਇੱਕ ਸਿੱਖ ਮੇਵੜਾ ਆਇਆ ਹੈ। ਉਹ ਇਹ ਸੁੱਧ ਲਿਆਇਆ ਹੈ ਕਿ ਸ੍ਰੀ ਗੁਰੂ ਜੀ ਦੀ ਪਰਮ ਪਾਵਨ ਮਾਤਾ ਜੀ ਅਤੇ ਬੀਬੀ ਰਾਮੋ ਦੀ ਭੈਣ ਦਮੋਦਰੀ ਜੀ ਅਤੇ ਹੋਰ ਪਰਿਵਾਰ ਆਪ ਦੇ ਗ੍ਰਹਿ ਆ ਰਹੇ ਹਨ। ਮੈਂ ਪਹਿਲੋਂ ਖਬਰ ਦੇਣ ਲਈ ਆਇਆ ਹਾਂ। ਇਹ ਗੱਲ ਸੁਣ ਕੇ ਦੋਵੇਂ ਜਾਣੇ ਚੁੱਪ ਅਤੇ ਚੁੱਪ ਵਿੱਚ ਨੈਣ ਬੰਦ ਅਤੇ ਕੁਛ ਬੇਸੁੱਧ ਜਿਹੇ ਹੋ ਗਏ। ਕੁਛ ਸਮੇਂ ਮਗਰੋਂ ਭਾਈ ਜੀ ਦੇ ਨੈਣ ਖੁੱਲ੍ਹੇ ਅਤੇ ਇੱਧਰ ਉੱਧਰ ਤੱਕਣ ਲੱਗ ਪਏ, ਜਿਵੇਂ ਨੀਮ ਬਾਬਰੇ ਹੁੰਦੇ ਹਨ। ਪ੍ਰੇਮੀ ਨੇ ਫਿਰ ਖਬਰ ਸੁਣਾਈ ਕਿ ਜੀ, ਬਾਹਰ ਮੇਵੜਾ ਖੜ੍ਹਾ ਹੈ। ਸਾਈਂ ਦਾਸ ਬੜੇ ਜ਼ੋਰ ਨਾਲ ਸੁਰਜੀਤ ਹੋ ਕੇ ਬੋਲੇ, ਕੌਣ ਹੈ? ਸਿੱਖ ਜੀ, ਮੇਵੜਾ। ਸਾਈਂ ਦਾਸ, ਮੇਵੜਾ ਕਿੱਥੋਂ ਆਇਆ ਹੈ? ਸਿੱਖ, ਗੁਰੂ ਪਰਿਵਾਰ ਆ ਰਿਹਾ ਹੈ। ਸਾਈਂ ਦਾਸ, ਗੁਰੂ ਪਰਿਵਾਰ ਆ ਰਿਹਾ ਹੈ? ਗੁਰੂ ਪਰਿਵਾਰ ਆ ਗਿਆ ਹੈ? ਗੁਰੂ ਪਰਿਵਾਰ, ਗੁਰੂ ਆ ਗਿਆ ਹੈ, ਮੰਦਰ ਵੱਲੇ ਗਿਆ ਹੈ, ਰੌਣਕਾਂ ਮੰਗਲ ਹੋ ਰਹੇ ਹਨ। ਹੈਂ, ਮੰਦ ਭਾਗੀ ਤੇਰੋ ਦਰਸ਼ਨ ਨਾਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਸਿੱਖ ਨੇ ਫਿਰ ਚਰਨ ਦਬਾਏ, ਹੱਥਾਂ ਦੀਆਂ ਉਂਗਲਾਂ ਝੱਸੀਆਂ ਤੇ ਪਿਆਰ ਨਾਲ ਫਿਰ ਸੁਨੇਹਾ ਦਿੱਤਾ ਤਾਂ ਸੁਰਤ ਆਈ। ਨੈਣ ਖੋਲ੍ਹ ਕੇ ਤੱਕੇ, ਉੱਠੇ ਤੇ ਫਿਰ ਬੈਠ ਗਏ। ਸਿੱਖ ਨੇ ਜਲ ਛਕਾਇਆ, ਫਿਰ ਸੁਨੇਹਾ ਦਿੱਤਾ, ਫਿਰ ਆਪ ਸੁੱਤੇ ਹੋਏ ਵਾਂਗੂ ਜੋ ਨਵਾਂ ਜਾਗੇ ਬੋਲੇ, ਹੈਂ, ਆ ਗਏ ਹੈ? ਸਿੱਖ ਸਾਈਂ ਜੀ, ਪਰਿਵਾਰ ਆ ਗਿਆ ਹੈ, ਗੁਰੂ ਪਰਿਵਾਰ। ਸਾਈਂ ਦਾਸ, ਗੁਰੂ ਜੀ, ਗੁਰੂ ਜੀ, ਹਾਂ, ਪਰਿਵਾਰ ਆ ਗਿਆ ਹੈ। ਸਿੱਖ ਜੀ, ਹਾਂ, ਪਰਿਵਾਰ ਆਇਆ ਹੈ, ਗੁਰੂ ਜੀ ਫਿਰ ਆਉਣਗੇ। ਹੁਣ ਹੋਸ਼ ਫਿਰ ਆਈ, ਨੈਣ ਪਰ ਆਏ, ਹਾਂ, ਗੁਰੂ ਜੀ ਅਜੇ ਨਹੀਂ ਆਏ, ਆ ਗਿਆ ਹੈ ਪਰਿਵਾਰ, ਪਰਿਵਾਰ ਆ ਗਿਆ ਹੈ। ਸਿੱਖ, ਮਾਤਾ ਗੰਗਾ ਜੀ ਆਏ ਹਨ। ਹੁਣ ਸਾਈਂ ਦਾਸ ਬਾਹਰ ਆਇਆ, ਮਗਰੇ ਰਾਮੋ ਆਈ। ਨਗਰ ਦੇ ਪ੍ਰੇਮੀ ਇਕੱਠੇ ਹੋ ਗਏ। ਰਾਮੋ ਤਾਂ ਮੇਵੜੇ ਦੇ ਨਾਲ ਸਹੇਲੀਆਂ ਸਤਸੰਗਣਾ ਸਮੇਤ ਅਗਵਾਨੀ ਨੂੰ ਚੱਲੀ ਅਤੇ ਸਾਈਂ ਦਾਸ ਜੀ ਨੇ ਨਵੇਂ ਬੰਦ ਘਰ ਦਾ ਜੰਦਰਾ ਖੋਲ੍ਹਿਆ। ਘਰ ਵਿੱਚ ਪਲੰਘ ਰੱਖੇ ਹੋਏ ਸੇ, ਝਾੜੂ ਰੋਜ਼ ਦਿੱਤਾ ਜਾਂਦਾ ਸੀ, ਧੂਪ ਰੋਜ਼ ਧੁਖਦਾ ਸੀ। ਹੁਣ ਆਪਣੇ ਛੇਤੀ ਨਾਲ ਪਲੰਘ ਢਹਾਏ, ਵਿਛਾਈਆਂ ਕਰਵਾਈਆਂ ਅਤੇ ਇੱਕ ਪ੍ਰੇਮੀ ਨੂੰ ਪ੍ਰਸ਼ਾਦ ਤਿਆਰ ਕਰਨ ਲਾਇਆ। ਇੱਕ ਨੂੰ ਕੜਾਹ ਪ੍ਰਸ਼ਾਦ 'ਤੇ ਲਾਇਆ ਅਤੇ ਸਹਿਜੇ ਸਹਿਜੇ ਆਪ ਵੀ ਅਗਵਾਨੀ ਨੂੰ ਤੁਰ ਪਏ। ਸਰੀਰ ਅੱਗੇ ਤੋਂ ਲਿੱਸਾ ਹੈ ਅਤੇ ਕਦਮਾਂ ਵਿੱਚ ਫੁਰਤੀ ਕੱਸੀ ਹੈ। ਥੋੜ੍ਹੇ ਹੀ ਕਦਮ ਆਏ ਸਨ ਕਿ ਸੰਗਤ ਸਮੇਤ ਸਾਰੇ ਆ ਪਹੁੰਚੇ। ਬੜੇ ਸਤਿਕਾਰ ਅਤੇ ਪਿਆਰ ਨਾਲ ਰਥਾਂ ਤੋਂ ਵੱਡੇ ਮਾਤਾ ਜੀ ਅਤੇ ਸਾਰੇ ਪਰਿਵਾਰ ਨੂੰ ਉਤਾਰਿਆ ਅਤੇ ਸਾਰੀ ਸੰਗਤ ਨੇ ਉਹਨਾਂ ਨੂੰ ਮੱਥਾ ਟੇਕਿਆ। ਰਾਮੋ ਮਾਤਾ ਗੰਗਾ ਜੀ ਨੂੰ ਅਤੇ ਭੈਣ ਨੂੰ ਨਾਲ ਲੈ ਕੇ ਤੁਰੀ। ਘਰ ਦੇ ਅੱਗੇ ਪਹੁੰਚੇ ਤਾਂ ਸਾਈਂ ਦਾਸ ਨੇ ਫੁੱਲਾਂ ਦੀ ਵਰਖਾ ਕੀਤੀ, ਸੀਸ ਧਰਤੀ 'ਤੇ ਰੱਖੇ, ਫਿਰ ਰਾਮੋ ਅਤੇ ਆਪ ਹੱਥ ਜੋੜ ਕੇ ਦਲੀਜਾਂ ਨਾਲ ਖੜੋ ਗਏ ਅਤੇ ਮਾਤਾ ਜੀ ਨੇ ਪਰਿਵਾਰ ਸਮੇਤ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਉਚਾਰਦੇ ਅੰਦਰ ਪ੍ਰਵੇਸ਼ ਕੀਤਾ ਅਤੇ ਜਾ ਕੇ ਪਲੰਘ 'ਤੇ ਬਿਰਾਜੇ। ਕੜਾਹ ਪ੍ਰਸ਼ਾਦ ਤਿਆਰ ਹੋ ਚੁੱਕਾ ਸੀ, ਚੌਂਕੀ ਡਾਹ ਕੇ ਪ੍ਰਸ਼ਾਦ ਧਰਿਆ ਅਤੇ ਆਪ ਚਰਨਾਂ ਵਿੱਚ ਬਹਿ ਗਿਆ। ਮਾਤਾ ਜੀ ਉਸ ਦੇ ਉਹਨਵ ਘਨ ਛਾਏ ਭਰ ਰਹੇ ਨੇਤਰਾਂ ਤੇ ਪ੍ਰੇਮ ਦੀ ਉਮੰਡ ਨੂੰ ਵੇਖ ਕੇ ਆਪ ਨੈਣ ਭਰ ਰਹੇ ਸਨ। ਪੜੰਗ ਤੋਂ ਉੱਠੇ ਤੇ ਸਾਈਂ ਦਾਸ ਦੇ ਸਿਰ ਤੇ ਪਿਆਰ ਦੇ ਕੇ ਉਠਾ ਲਿਆ ਤੇ ਕਿਹਾ, ਹੇ ਸਾਈਂ ਦਾਸ, ਗੁਰੂ ਸਵਾਰੇ ਧੀਰ ਧਰੋ, ਤਾਰਨ ਤਰਨ ਗੁਰੂ ਹੁਣ ਆ ਰਹੇ ਹਨ। ਗੁਰਧਾਮ ਦੀ ਬੇਅਦਬੀ ਦੇ ਕਾਰਨ ਗੁਰੂ ਜੀ ਅਲਮਸਤ ਸਾਧ ਅਨਿੰਨ ਸਿੱਖ ਦੀ ਪੀੜਾ ਹਰਨ ਵਾਸਤੇ ਨਾਨਕ ਮਤੇ ਗਏ ਹਨ, ਉੱਥੋਂ ਹੋ ਕੇ ਸਿੱਧੇ ਇੱਥੇ ਆਉਣਗੇ। ਇਸ ਤਰ੍ਹਾਂ ਦੇ ਧੀਰਜ ਦੇ ਵਾਕ ਕਹਿ ਕੇ ਮਾਤਾ ਜੀ ਨੇ ਉੱਠ ਕੇ ਵਾਹਿਗੁਰੂ ਜੀ ਤੇ ਛਿਆਂ ਗੁਰਾਂ ਦੇ ਧਿਆਨ ਦੀ ਆਰਾਧਨਾ ਕਰਕੇ ਅਰਦਾਸਾ ਸੋਧਿਆ ਤੇ ਕੜਾਹ ਪ੍ਰਸ਼ਾਦ ਵੰਡਣ ਦੀ ਆਗਿਆ ਕੀਤੀ। ਜਦ ਪ੍ਰਸ਼ਾਦ ਵਰਤ ਚੁੱਕਾ ਤਦ ਸਾਰੀ ਨਗਰ ਦੀ ਸੰਗਤ ਵਿਦਾ ਕੀਤੀ। ਕੁਛ ਮਾਈਆਂ ਤੇ ਸਿੱਖ ਸੇਵਾ ਵਾਸਤੇ ਰਹਿ ਗਏ। ਸਾਈਂ ਦਾਸ ਜੀ ਨੇ ਹੁਣ ਬਾਹਰ ਜਾ ਕੇ ਨਾਲ ਆਏ ਯੋਧਿਆਂ, ਸੇਵਾ ਵਾਲਿਆਂ, ਸਵਾਰੀਆਂ ਤੇ ਸਵਾਰੀਆਂ ਦੇ ਟਹਿਲੀਆਂ ਦੇ ਰਹਿਣ ਦਾ, ਭੋਜਨ ਦਾ, ਘਾਹ ਪੱਠੇ ਦਾ ਸਾਰਾ ਪ੍ਰਬੰਧ ਕੀਤਾ ਤੇ ਪਿੰਡ ਦੇ ਪਿਆਰ ਵਾਲੇ ਸਿੱਖਾਂ ਨੂੰ ਸੇਵਾ ਵੰਡ ਦਿੱਤੀ। ਇਹਨਾਂ ਨੂੰ ਪ੍ਰਸ਼ਾਦ ਤਿਆਰ ਹੋ ਗਿਆ ਸੀ। ਭਾਈ ਜੀ ਤੇ ਰਾਮੋ ਨੇ ਬੜੇ ਆਦਰ ਨਾਲ ਪ੍ਰਸ਼ਾਦ ਛਕਾਇਆ, ਫਿਰ ਥੋੜ੍ਹਾ ਜਿਹਾ ਆਪ ਛਕਿਆ। ਰੁੱਤ ਹੁਨਾਲੇ ਦੀ ਸੀ, ਸਾਰੇ ਜਣੇ ਵਿਰਾਜ ਗਏ। ਔਰ ਸਾਈਂ ਦਾਸ ਤੇ ਰਾਮੋ ਜੀ ਬੂਹੇ ਟੋਕੇ ਬਾਹਰ ਚਲੇ ਗਏ ਤੇ ਆਪਣੇ ਕੱਚੇ ਕੋਠੇ ਵਿੱਚ ਜਾ ਵਿਸਰਾਮ ਕੀਤਾ। ਹੁਣ ਨਿਤ ਕਿਰਿਆ ਇਸ ਤਰ੍ਹਾਂ ਦੀ ਹੋ ਗਈ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਇਸ ਨਵੇਂ ਘਰ ਵਿੱਚ ਲੱਗੇ। ਦੀਵਾਨ ਸੱਜ ਜਾਵੇ, ਭੋਗ ਪਏ ਤੇ ਪ੍ਰੇਮੀ ਘਰੋ ਘਰੀ ਚਲੇ ਜਾਣ, ਰਾਮੋ ਤੇ ਸਾਈਂ ਦਾਸ ਗੁਰੂ ਪਰਿਵਾਰ ਦੀ ਸੇਵਾ ਪ੍ਰਸ਼ਾਦ ਆਦਿ ਵਿੱਚ ਮਗਨ ਰਹਿਣ, ਪ੍ਰਸ਼ਾਦ ਛਕਾ ਕੇ ਆਪਣੇ ਕੱਚੇ ਕੋਠੇ ਆਰਾਮ ਕਰਨ। ਲੌਡੇ ਪੈਰ ਸੋਦਾ ਰਹਿ ਰਾਸ ਦਾ ਦੀਵਾਨ ਧਰਮਸਾਲ ਲੱਗੇ ਤੇ ਸਾਂਝ ਦਾ ਪ੍ਰਸ਼ਾਦ ਛਕਾ ਕੇ ਪਰਿਵਾਰ ਦਾ ਵਿਸਰਾਮ ਕਰਾ ਕੇ ਸਾਈਂ ਦਾਸ ਜੀ ਉਸੇ ਕੱਚੇ ਕੋਠੇ ਵਿੱਚ ਜਾ ਬਿਰਾਜਣ। ਸਮਾਂ ਬੀਤਦਾ ਗਿਆ। ਇਸ ਦਾ ਸੁਭਾਅ ਟੁਰਦੇ ਰਹਿਣਾ ਹੈ, ਸੋ ਇਸ ਨੇ ਬੀਤਣਾ ਹੀ ਹੋਇਆ। ਸੋਆਂ ਆਉਣ ਲੱਗੀਆਂ ਕਿ ਸ੍ਰੀ ਗੁਰੂ ਜੀ ਨਾਨਕ ਮਤੇ ਤੋਂ ਮੁੜ ਪਏ ਹਨ, ਕੰਨ ਪਾਟਿਆਂ ਨੇ ਸ਼ਰਨ ਮੰਨ ਲਈ ਹੈ, ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਕੀਤਾ ਅਸਥਾਨ ਉਹਨਾਂ ਨੇ ਛੱਡ ਦਿੱਤਾ ਹੈ, ਪਿੱਪਲ ਜੋ ਉਹਨਾਂ ਸਾੜ ਦਿੱਤਾ ਸੀ ਸਤਿਗੁਰ ਨੇ ਕੇਸਰ ਦੇ ਤਰੌਕੇ ਦਿੱਤੇ ਹਨ, ਫੇਰ ਪੁੰਗਰ ਆਇਆ ਹੈ, ਔਰ ਜੋ ਨਵੀਂ ਕਰੂੰਬਲ ਨਿਕਲੀ ਹੈ ਉਸ ਪਰ ਛੱਟਿਆਂ ਦੇ ਨਿਸ਼ਾਨ ਹਨ। ਮਿੱਠੇ ਰੀਠੇ ਦਾ ਬਿਰਸ਼ ਵੀ ਜੋ ਜੋਗੀਆਂ ਨੇ ਖੋਹ ਲਿਆ ਸੀ ਜੋਗੀਆਂ ਛੱਡ ਦਿੱਤਾ ਹੈ। ਯਾਤਰੂ ਲੋਕ ਇਹ ਰੀਠੇ ਪ੍ਰਸਾਦ ਵਜੋਂ ਲਿਆਉਂਦੇ ਹਨ, ਇਹਨਾਂ ਦਾ ਸਵਾਦ ਮਿੱਠਾ ਹੈ। ਇਹ ਬਿਰਸ਼ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਮਿੱਠਾ ਹੋਇਆ ਸੀ। ਇਹ ਸਥਾਨ ਨਾਨਕ ਮਤੇ ਤੋਂ ਵਿੱਥ ਤੇ ਪਹਾੜ ਪਰ ਹੈ ਤੇ ਗੁਰਦੁਆਰੇ ਦਾ ਨਾਮ ਰੀਠਾ ਸਾਹਿਬ ਹੈ। ਮਿੱਠੇ ਰੀਠੇ ਦਾ ਬਿਰਸ਼ ਵੀ ਜੋ ਜੋਗੀਆਂ ਨੇ ਖੋਹ ਲਿਆ ਸੀ ਜੋਗੀਆਂ ਨੇ ਛੱਡ ਦਿੱਤਾ ਹੈ ਤੇ ਸ਼ਰਨ ਲੈ ਕੇ ਮੰਨ ਲਿਆ ਹੈ ਕਿ ਅੱਗੋਂ ਨੂੰ ਕਦੇ ਗੁਰੂ ਬਾਬੇ ਦੇ ਇਹ ਅਸਥਾਨ ਤੇ ਨਿਸ਼ਾਨ ਅਸੀਂ ਨਹੀਂ ਛੇੜਾਂਗੇ। ਇਸ ਤਰ੍ਹਾਂ ਦੀ ਜੀਤ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹਨ, ਔਰ ਮੰਜ਼ਲਾਂ ਛੇਤੀ ਛੇਤੀ ਕਰਕੇ ਡਰੋਲੀ ਵੱਲ ਧਾਏ ਆ ਰਹੇ ਹਨ। ਹਾਂ, ਗੁਰੂ ਸਮੁੰਦਰ ਭੱਜਾ ਆ ਰਿਹਾ ਹੈ ਕਿ ਪਾਵਨ ਸਿੱਖੀ, ਪ੍ਰਵਾਨ ਸਿੱਖੀ, ਪ੍ਰੇਮ ਪ੍ਰਵਿਧੀ ਸਿੱਖੀ ਨੂੰ ਆਹ ਗੜ ਲਾਵੇ। ਇਹ ਸੋਆਂ ਸਾਈਂ ਦਾਸ ਜੀ ਨੂੰ ਹਰਖ ਦੇ ਰਹੀਆਂ ਹਨ, ਚਾਓ ਉਪਜ ਰਹੇ ਹਨ, ਤਿਆਰੀਆਂ ਵੱਧ ਚੜ੍ਹ ਕੇ ਹੋ ਰਹੀਆਂ ਹਨ। ਪਰ ਹਾਏ, ਸਰੀਰਧਾਰੀ ਦੇ ਅੰਦਰ ਆਪਣੇ ਇਲਾਹੀ ਜਲਵੇ ਨਾਲ ਸਰੀਰਧਾਰੀ ਨੂੰ ਮਿਲਣ ਦੀ ਲੋਚਾ ਕਸਕਾਂ ਮਾਰਦੀ ਹੈ ਤੇ ਆ ਮਿਲੋ ਦੀ ਸਦਰ ਫੁੰਕਾਰੇ ਮਾਰਦੀ ਅੰਦਰੋਂ ਉੱਠਦੀ ਹੈ ਤੇ ਚੱਲੀ ਨਹੀਂ ਜਾਂਦੀ। ਮਾਤਾ ਗੰਗਾ ਜੀ, ਜਿਨ੍ਹਾਂ ਨੇ ਆਪਣੇ ਪ੍ਰਾਣ ਪਤੀ ਦੀ ਸੇਵਾ ਡਾਢੇ ਪਿਆਰ ਤੇ ਉੱਚੇ ਰਸਾਂ ਵਿੱਚ ਕੀਤੀ ਹੋਈ ਸੀ, ਜਿਸ ਦੇ ਅੰਦਰ ਗੁਰੂ ਮੂਰਤੀ ਦਾ ਗਿਆਨ, ਕਦਰ ਤੇ ਅਤ ਪ੍ਰੇਮ ਸੀ, ਇਸ ਰੰਗ ਨੂੰ ਵੇਖ ਬੜੇ ਨਿਹਾਲ ਹੁੰਦੇ ਸਨ। ਉਹਨਾਂ ਦੇ ਨੈਣ ਭਰ ਭਰ ਆਉਂਦੇ, ਕਲੇਜਾ ਦਰਵ ਦਰਵ ਜਾਂਦਾ ਸੀ। ਰਾਮੋ ਜੀ ਤੇ ਸਾਈਂ ਦਾਸ ਵੱਲ ਬੜੀ ਮਿਹਰ, ਪਿਆਰ ਤੇ ਅਸੀਸਾਂ ਭਰੀਆਂ ਨਿਗਾਹਾਂ ਨਾਲ ਤੱਕਦੇ ਸਨ। ਮਾਤਾ ਜੀ ਦੀ ਮਿਹਰ ਤੇ ਨਜ਼ਰ ਤੇ ਅਸੀਸ ਇੱਕ ਆਤਮ ਸੱਤਿਆ ਤੇ ਆਤਮ ਦਾਤ ਸੀ ਜੋ ਸਾਈਂ ਦਾਸ ਦੀ ਰੂਹ ਨੂੰ ਮਿਲ ਰਹੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।